धर्म राय जब लेखा मांगे क्या मुख लेके जाएगा धर्म राय जब लेखा मांगे क्या मुख लेके जाएगा क्या मुख लेके जाएगा धर्म राय जब लेखा मांगे क्या मुख लेके जाएगा क्या मुख लेके जाएगा मन राम सिमर पछताएगा मन राम सिमर पछताएगा धर्म राय जब लेखा मांगे क्या मुख लेके जाएगा धर्म राय जब लेखा मांगे क्या मुख लेके जाएगा मन राम सिमर पछताएगा मन राम सिमर पछताएगा धर्म राय जब लेखा मांगे क्या मुख लेके जाएगा क्या मुख लेके जाएगा पछताएगा मन राम सिमर पछताएगा पापी जियरा लोभ करत है लेके जाएगा धर्म राय जब लेखा मांगे क्या मुख लेके जाएगा मन राम सिमर पछताएगा मन राम सिमर पछताएगा धर्म राय जब लेखा क्या मुख लेके जाएगा क्या मुख लेके जाएगा धन जो बन का गर्भ लकी दे धन जो दर्द जो गल जाएगा, कागद जो गल जाएगा, धर्म राय जब लेखा मांगे क्या मुख लेके जाएगा, धर्म राय जब लेखा मांगे क्या मुख लेके जाएगा, मन राम सिमर पछताएगा, मन राम सिमर पछताएगा, धर्म राय जब लेखा मांगे क्या मुख लेके जाएगा, धर्म राय जब लेखा मांगे क्या मुख लेके जाएगा। रे मन राम सिमर, जे नहीं सिमरेगा तो भाई पछताएगा, पर जिन्हां ने नहीं सिमरिया वो बड़े पछताए हैं। पापी जीड़ा लोभ करत है आज काल उठ जाएगा, आज नहीं ते कल जाना पवेगा इस संसार तो, ते फिर क्या मुख लेके जाएगा, केड़ा मुख लेके जाएगा, मसा मसा तेरी वारी आई है, पता नहीं कितने युग तू त्रिगड़ जूनिया विच परम परम के दुख भोग के वाहेगुरु ने कृपा करके तैनू मनुच्छा जन्म बख्शिया, वव्वा वारी आई हा मूड़े वासदेव तुद विसरिया, जिसनू याद करना सी वो विसरी गया तन, ओ वेला ना लैसी मूड़े जां तू जम के वस पड़िया, जदों जमा दे वस पै जाएगा ना फिर तैनू पता लगेगा, फिर होश आएगी, फिर उन्होंने कह सकेगा मैनू दस मिनट सत संग कर लैन दियो, उन्होंने कह सकेगा मैं सिमरन करना चाहना थोड़ा जा समा दे दियो, ना कोई तेरी सुनन वाला होवेगा ना तू कहन जोगा होवेगा, उत्थे तां केवल चिट्ठा तेरे अगे रखिया जाना है, बह लेखा कर समझाया। गुरु नानक साहब जी कहंदे ने जदों पांच भूतक शरीर त्याग के जाएगा तेरे जीवन दा चिट्ठा जेड़ा चित्र ते गुपत लिखदे रहे हन, दिन दे लेखे नूं चित्र लिखदा है ते रात दे लेखे नूं गुपत लिखदे हन, ओ चिट्ठा तेरे अगे रखिया जाना है, बह लेखा कर समझाया। फिर महाराज गुरु नानक साहब जी बख्शिश करदे हन, थाओ ना होवी पौंदी हुण सुने कह रवाया, उस वेले तू कूक पुकार रोवेगा पर तेरे रोण नूं कोई नहीं सुनेगा। गुरु नानक साहब जी का बचन है कि उपरों पवेगी जमा दी मार ते आवाज आवेगी मन अंधे जन्म गवाया, एवें जन्म गवा के लगा है। इसलिए महाराज कहते हैं कि धर्म राय जब लेखा मांगे, जब लेखा होवेगा तेरे स्वासा दा केड़ा मुंह लैके उदे सामने होवेगा, पता ही तेरा की हाल होवेगा, महाराज बख्शिश कर रहे हैं। धर्म राय जब लेखा मांगे क्या मुख लेके जाएगा, धर्म राय जब लेखा मांगे क्या मुख लेके जाएगा, मन राम सिमर पछताएगा, मन राम सिमर पछताएगा, धर्म राय जब लेखा मांगे क्या मुख लेके जाएगा, धर्म राय जब ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਕਿਆ ਮੁਖ ਲੈ ਕੇ ਜਾਏਗਾ। ਨਾ ਬਸਾਏਗਾ ਸਿਮਰਨ ਭਜਨ ਦਿਆਲੀ ਕੀਨੀ, ਸਿਮਰਨ ਭਜਨ ਦਿਆਲੀ ਕੀਨੀ ਤੋ ਮੁਖ ਚੋਟਾਂ ਖਾਏਗਾ, ਤੋ ਮੁਖ ਚੋਟਾਂ ਲੈ ਕੇ ਜਾਏਗਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਮਨ ਰਾਮ ਸਿਮਰ ਪਛਤਾਏਗਾ, ਮਨ ਰਾਮ ਸਿਮਰ ਪਛਤਾਏਗਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਕਿਆ ਮੁਖ ਲੈ ਕੇ ਜਾਏਗਾ। ਇੱਕ ਦਮੀ ਮੋਹਲਤ ਮੋਹਤ ਨ ਜਾਣਾ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀ ਏ, ਕਿਉਂਕਿ ਹਮ ਆਦਮੀ ਹਾਂ ਇੱਕਦਮ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਪੁੱਛਿਆ ਸੀ, ਮਰਦਾਨਿਆ ਮੌਤ ਨੂੰ ਕਿਤਨੀ ਕੁ ਨੇੜੇ ਸਮਝਦਾ ਹੈ। ਆਖਿਆ ਜੀ ਅੱਜ ਦਾ ਸੂਰਜ ਚੜਿਆ ਵੇਖਿਆ, ਪਤਾ ਨਹੀਂ ਕੱਲ ਦਾ ਵੇਖਾਂ ਕਿ ਨਾ ਵੇਖਾਂ। ਭਾਈ ਬਾਲਾ ਜੀ ਤੁਸੀਂ ਦੱਸੋ ਮੌਤ ਨੂੰ ਕਿਤਨੀ ਕੁ ਨੇੜੇ ਸਮਝਦੇ ਹੋ? ਤਾਂ ਭਾਈ ਬਾਲਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ ਅਸੀਂ ਅਲਪਗ ਜੀਵ ਹਾਂ, ਆਪ ਸਰਬਗ ਹੋ। ਅਸੀਂ ਕਲਯੁਗੀ ਜੀਵ ਹਾਂ, ਆਪ ਨਿਰੰਕਾਰ ਹੋ। ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਉਹ ਇਹ ਹੈ ਕਿ ਦੋ ਪਹਿਰ ਦਿਨ ਬੀਤ ਚੁੱਕਿਆ, ਅਗਲੇ ਦੋ ਪਹਿਰ ਪਤਾ ਨਹੀਂ ਵੇਖਾਂਗਾ ਕਿ ਨਾ ਵੇਖਾਂਗਾ। ਤਾਂ ਮੇਰੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਾ, ਭਾਈ ਬਾਲਾ, ਮੌਤ ਇਤਨੀ ਦੂਰ ਨਹੀਂ ਹੈ, ਉਹ ਤਾਂ ਅੱਖ ਦੀ ਪਲਕ ਵਿੱਚ ਪਤਾ ਨਹੀਂ ਕੁਝ ਦਾ ਕੁਝ ਹੋ ਜਾਂਦਾ ਹੈ। ਹਮ ਆਦਮੀ ਹਾਂ ਇੱਕ ਦਮੀ, ਇੱਕ ਗਿੱਠ ਔਰ ਚਾਰ ਉਂਗਲਾਂ ਸਵਾਸ ਬਾਹਰ ਆਉਂਦਾ, ਜੇ ਸਵਾਸ ਮੁੜ ਆਇਆ ਤਾਂ ਆਦਮੀ, ਨਹੀਂ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ। ਤਾਂ ਮਹਾਰਾਜ ਫਿਰ ਆਪ ਦੱਸੋ, ਕਿਰਪਾ ਕਰੋ। ਤਾਂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਹਮ ਆਦਮੀ ਹਾਂ ਇੱਕ ਦਮ, ਇੱਕ ਦਮ ਦੇ ਮਾਲਕ ਹਾਂ। ਇਸੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਕਿਉਂਕਿ ਮਤ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ। ਪਤਾ ਨਹੀਂ ਕਦੋਂ ਅਖੀਰਲਾ ਸਵਾਸ ਹੋਣਾ, ਇਸ ਲਈ ਜਪ ਲੈ। ਕੋਈ ਪਤਾ ਨਹੀਂ ਕਿਸੇ ਨੂੰ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ ਕਿਸੇ ਨੂੰ ਪਤਾ ਨਹੀਂ ਕਦੋਂ ਮਰਨਾ ਕਿੱਥੇ ਮਰਨਾ ਤੇ ਕਿਵੇਂ ਮਰਨਾ ਮਹਾਰਾਜ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੇਗਾ ਤਾਂ ਤੇਰਾ ਜੀਵਣਾ ਵੀ ਧੰਤਾ ਦੇ ਯੋਗ ਹੋ ਜਾਏਗਾ ਤੇਰਾ ਮਰਨਾ ਵੀ ਧੰਤਾ ਦੇ ਯੋਗ ਹੋ ਜਾਏਗਾ ਉਹ ਕਿਹੜਾ ਬਚਨ ਹੈ ਉਹ ਹੈ ਜੇਕਰ ਸਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਤੇਰਾ ਮਰਨਾ ਵੀ ਪ੍ਰਵਾਨ ਹੈ ਤੇਰਾ ਜੀਵਣਾ ਵੀ ਪ੍ਰਵਾਨ ਹੈ ਜੇ ਸਾਹਿਬ ਦਾ ਨਾਮ ਤੈਨੂੰ ਚੇਤੇ ਆ ਰਿਹਾ ਸਾਧ ਸੰਗਤ ਬੋਲੋ ਸ੍ਰੀ ਸੰਗਤ ਤੋਂ ਬਿਨਾਂ ਤੇ ਪਸ਼ੂ ਹੈ ਇਨਸਾਨ ਬਿਨ ਸੰਗਤ ਐਸੇ ਸਮਝੋ ਜੈਸੇ ਪਸ਼ੂ ਢੋਰ ਮਰੇ ਹੋਏ ਪਸ਼ੂ ਦੀ ਨਿਆਈ ਹੈ ਬਿਨਾਂ ਸਿਮਰਨ ਤੋਂ ਮਨੁੱਖ ਜਿਹੜਾ ਹੈ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਹਨ ਮਰਿਆ ਹੋਇਆ ਪਸ਼ੂ ਉਹ ਮਨੁੱਖ ਹੈ ਜਿਹੜਾ ਨਿਤਨੇਮ ਨਹੀਂ ਕਰਦਾ ਜਿਹੜਾ ਮਾਲਕ ਦੇ ਬਖਸ਼ੇ ਹੋਏ ਸਵਾਸਾਂ ਨੂੰ ਸਫਲ ਨਹੀਂ ਕਰਦਾ ਕਬੀਰ ਜੀ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਤੇ ਕੀ ਤੱਕਿਆ ਇੱਕ ਵੱਡਾ ਸੇਠ ਬੈਠਾ ਨੌਕਰ ਚਾਕਰ ਸਭ ਹੱਥ ਬੱਧੀ ਖੜੋਤੇ ਹਨ ਹੁਕਮ ਦੀ ਉਡੀਕ ਵਿੱਚ ਹਨ ਤੇ ਕਬੀਰ ਜੀ ਦੇ ਮਨ ਵਿੱਚ ਸੋਚਿਆ ਬਈ ਇਹਨੂੰ ਕਦੇ ਸਤਸੰਗ ਵਿੱਚ ਨਹੀਂ ਵੇਖਿਆ ਬੇਨਤੀ ਕਰੀਏ ਆਇਆ ਕਰੇ ਸਤਸੰਗ ਵਿੱਚ ਤਾਂ ਕਬੀਰ ਜੀ ਇਸ ਸੇਠ ਦੀ ਦੁਕਾਨ ਦੇ ਅੱਗੇ ਜਾ ਖੜੋਤੇ ਤੇ ਸੇਠ ਬੜਾ ਹੰਕਾਰੀ ਮਾਇਆ ਧਾਰੀ ਅੰਨਾ ਬੋਲਾ ਗੁਰ ਸ਼ਬਦ ਨਾ ਸੁਣੇ ਬਹੁ ਰੋਲ ਗਚੋਲਾ ਮਾਇਆ ਦੇ ਮਦ ਵਿੱਚ ਰੱਤਾ ਹੋਇਆ ਨੌਕਰ ਨੂੰ ਕਹਿੰਦਾ ਇਹਨੂੰ ਕੁਝ ਦਿਓ ਤੇ ਤੋਰੋ ਭਗਤ ਕਬੀਰ ਜੀ ਕਹਿਣ ਲੱਗੇ ਮਹਾਰਾਜ ਮੈਂ ਮੰਗਤਾ ਨਹੀਂ ਆਖਿਆ ਜੇ ਤੂੰ ਮੰਗਤਾ ਨਹੀਂ ਤਾਂ ਕੋਈ ਵਪਾਰੀ ਹੈ ਮਹਾਰਾਜ ਜਿਹੜੇ ਪੱਥਰਾਂ ਦੇ ਤੁਸੀਂ ਵਪਾਰ ਕਰ ਰਹੇ ਹੋ ਨਾ ਹੀਰੇ ਮੋਤੀਆਂ ਦੇ ਜਵਾਹਰਾਤਾਂ ਦੇ ਇਹਦਾ ਮੈਂ ਵਪਾਰੀ ਵੀ ਨਹੀਂ ਤੇ ਕਹਿਣ ਲੱਗੇ ਫਿਰ ਕੀ ਚਾਹੁੰਦਾ ਆਖਿਆ ਮੈਂ ਤੁਹਾਡੇ ਗੱਲ ਵਿੱਚ ਇੱਕ ਤੁਹਾਡੇ ਕੰਨ ਵਿੱਚ ਇੱਕ ਸੱਚ ਦੀ ਆਵਾਜ਼ ਪਾਉਣੀ ਚਾਹੁੰਦਾ ਕਿਉਂਕਿ ਮਹਾਂਪੁਰਖ ਸੱਚ ਦੀ ਆਵਾਜ਼ ਜਗਿਆਸੂ ਦੇ ਕੰਨ ਵਿੱਚ ਪਾਉਂਦਾ ਜੇ ਮੰਨ ਲਿਆ ਤਾਂ ਰੰਗ ਭਾਗ ਲੱਗ ਗਏ ਨਹੀਂ ਤੇ ਗੰਦੀ ਨਾਲੀ ਦੇ ਕੀੜੇ ਵਰਗਾ ਜਨਮ ਹੋ ਜਾਂਦਾ ਮਨੁੱਖ ਦਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਆਖਿਆ ਛੇਤੀ ਦੱਸ ਜੋ ਦੱਸਣਾ ਹੀ ਕਿਉਂਕਿ ਮਹਾਰਾਜ ਦਾ ਬਚਨ ਹੈ ਸੋ ਪ੍ਰਭ ਚਿੱਤ ਨਾ ਆਵਈ ਵਿਸ਼ਤਾ ਕੇ ਕੀੜੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਨਾ ਤੇ ਕਹਿਣ ਨੂੰ ਚਿੱਤ ਨਹੀਂ ਕਰਦਾ ਕਿ ਕਿਹੜੀ ਭੈੜੀ ਜੂਨਾਂ ਵਿੱਚ ਉਹਨਾਂ ਨੂੰ ਪੈਣਾ ਪਵੇਗਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਸੇਠ ਕਹਿਣ ਲੱਗਾ ਜਲਦੀ ਦੱਸ ਕੀ ਦੱਸਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਤਾਂ ਕਬੀਰ ਜੀ ਕਹਿਣ ਲੱਗੇ ਸੇਠ ਜੀ ਸਤਸੰਗ ਵਿੱਚ ਆਇਆ ਕਰੋ ਇਹ ਜਿਤਨੇ ਤੁਹਾਨੂੰ ਸੁੱਖ ਰੰਗ ਭਾਗ ਲੱਗੇ ਹਨ ਇਹ ਤੁਹਾਡੀ ਪਿਛਲੀ ਕਮਾਈ ਹੈ ਤੇ ਅੱਗੇ ਲਈ ਵੀ ਕੁਝ ਕਰਨਾ ਚਾਹੀਦਾ ਮਨੁੱਖ ਨੂੰ ਤੇ ਤੁਹਾਨੂੰ ਕਦੇ ਸਤਸੰਗ ਵਿੱਚ ਨਹੀਂ ਵੇਖਿਆ ਮੈਂ ਤਾਂ ਆਖਿਆ ਬਈ ਸਤਸੰਗ ਵਿੱਚ ਆਇਆ ਕਰੋ ਤੇ ਸੇਠ ਕਹਿਣ ਲੱਗਾ ਜਾ ਆਪਣਾ ਕੰਮ ਕਰ ਤੇਰੇ ਵਰਗੇ ਛੱਤੀ ਇੱਥੇ ਆਉਂਦੇ ਹਨ ਸਾਡੇ ਵਰਗੇ ਸ਼ਾਹੂਕਾਰ ਲੋਕ ਤੁਹਾਡੇ ਸਤਸੰਗ ਵਿੱਚ ਜਾਣ ਤੇ ਸਾਨੂੰ ਵੇਖ ਕੇ 10 ਹੋਰ ਲੋਕ ਜਾਣਗੇ ਤੇ ਤੁਹਾਡੀ ਰੋਟੀ ਪਾਣੀ ਚੱਲੇਗੀ ਅੰਦਰੋਂ ਤਾਂ ਹੈ ਬਈ ਕੋਈ 4 ਪੈਸੇ ਦੇ ਜਾਣਗੇ ਤੇ ਉਪਰੋਂ ਕਹਿੰਦਾ ਮੈਂ ਸੱਚ ਦੀ ਆਵਾਜ਼ ਪਾ ਰਿਹਾ ਲਓ ਪਿਆਰਿਓ ਜਿਨ੍ਹਾਂ ਦੀਆਂ ਅੱਖਾਂ ਅੰਨੀਆਂ ਹਨ ਨਾ ਕਲਯੁਗ ਨੇ ਅੰਨਾ ਕਰ ਰੱਖਿਆ ਮਾਇਆ ਦੇ ਕੇ ਇਹ ਉਹਨਾਂ ਦੀਆਂ ਬਾਤਾਂ ਸੱਚ ਦੀ ਆਵਾਜ਼ ਜੇ ਬਣ ਜਾਂਦਾ ਜੀਵਨ ਸੁਧਰ ਜਾਂਦਾ ਕਹਿਣ ਲੱਗਾ ਜਾ ਕੰਮ ਕਰ ਤੇਰੇ ਵਰਗੇ ਕਈ ਇੱਥੇ ਧੱਕੇ ਖਾਂਦੇ ਫਿਰਦੇ ਹਨ ਕਬੀਰ ਜੀ ਦਾ ਅਪਮਾਨ ਕੀਤਾ ਪਰ ਉਹਨਾਂ ਨੇ ਦੁੱਖ ਨਹੀਂ ਮਨਾਇਆ ਹੇ ਵਾਹਿਗੁਰੂ ਜੋ ਪਾਵੇ ਭਾਂਡੇ ਵਿੱਚ ਵਤਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਇਹ ਮਨੁੱਖ ਕੀ ਕਰੇ ਜੋ ਤੂੰ ਉਹਦੇ ਭਾਂਡੇ ਵਿੱਚ ਪਾਇਆ ਉਹ ਕੁਝ ਹੀ ਨਿਕਲਣਾ ਉਹਦੇ ਭਾਂਡੇ ਵਿੱਚੋਂ पांच दस दिन बाद फिर कबीर जी लंघे, कहन लगे हो सकता है वह घड़ी चंगी ना होवे, शुभ ना होवे। ते हुण कह वेखदिआं पता नहीं हुण मन जावे कि कबीर जी जा खड़ोते, सेठ जी सतसंग विच आया करो, क्योंकि महाराज का वचन है कि हुण वत्तै हर नाम ना बीजियो, अगे भुखा क्या खाए। पिछले कीते हुए पुण तां हुण असी खा लवांगे, सुख माण लवांगे, ते अगे जाके की करेंगा भाई। सेठ जी आया करो। ते सेठ अपने नौकर नू घूर के कहन लगा, भाई इस नू धक्के मार के दूर छड आओ, इस नू ए रोज आ जांदा है सानू तंग करन लई। नाम जपो, सेवा करो, साडे सतसंग विच आया करो, ओ करो आ करो। कबीर जी नू धक्के मार के दूर तक छड के आए नौकर। कुछ दिन बीते, कबीर जी फिर ओदी दुकान अगों लंघ रहे सन। कहन लगे कोई गल नहीं, जे इसने साडा अपमान कीता है फिर भी असी भला ही करना है दा। जिवें कोई बिच्छू डुब रहा सी ना पानी विच, ते महापुरखां ने हथ दे के उसनू बचाना चाहिया, पर उसने डंग मार दिता, हथ कंब गया, दूसरा हथ कर दिता, फिर डुबण तो बचाया, दूजे हाथ ते भी उसने डंग मार दिता। ता महापुरखा ने दोनों हाथ कर ले, भाई इनू बचाउणा जरूर है। ते ज्यों दोनों हाथ करन लगे, ते कोल सेवक खड़ोता सी, कहन लगा महापुरखो तुसी इनू डुबण तो बचाउंदे हो, ए तुहानू डंग मारदा है, छड्डो इसनू डुबण दिओ। महापुरख मुस्कुरा के कहन लगे, प्यारिया भाई ये डंग क्यों मारदा है? आखे जी इहदा सुभा ही ऐसा है। ते कहन लगे जे एक कीड़ा अपना सुभाव नहीं त्यागदा, तां मैं अपना परपकारी सुभाव, भला करन दा सुभाव मैं किवें त्याग देवां। उच्चारण करो श्री कबीर जी। तीसरी वेरा जा खड़ोते, सेठ जी सतसंग विच आया करो, तुहाडा ही भला है। हुण सेठ कोई गाक खड़ोते सन, सौदा विखा रहा सी, बड़े गुस्से विच आ के नौकर नू कहिंदा, इनू ऐसी मार मारो ना, ये उठण जोगा ही ना रवे, इत्थे आउण जोगा ही ना रवे। नौकरां दा की हुंदा? नौकरा ने बड़ा अपमान किया, मारिया। अपने आप नू संभालदे होए कबीर जी अपने आप नू संभालिया, ते कहन लगे ओए सेठा तेरी तो उम्र ही थोड़ी है, तेरे तो थोड़े दिन रह गए सी, असी चाहते सां कि तू थोड़े ही दिन जप लवे, ओ जाने कुछ तो नाल लै जावे नाम दी पूंजी। ते प्यारी साध संगत जी, जो महापुरखां नूं गुरमुखां नूं सताउंदे हन उन्हां दी उम्र उंज भी घट जांदी है। उचारण करो श्री वाहिगुरु। उन्हां दी उंज भी उम्र घट जांदी। कबीर जी तां चले गए, मुद्दत दे बाद अज कबीर जी आ रहे सन सैर करके, ते शहर वल जदों आए ना की तकिया, एक बैल पंजाली गल विच है, पिछे भार लद्या होया, ते लद्या होया ही डिग पिया। जदों डिग पिया ते मालक ने ओ सोटे मारे, ओ मार कीती पर उठ नहीं सकिया। बड़े लोग कट्ठे हो गए, ते कबीर जी भी इथे आ पहुंचे। कहन लगे बई की गल है? आखे जी बैल सी ते जुपिया होया ही, गड्डे ते लगा होया सी, समान लद्या होया सी, चढ़ाई बहुत सी, खिच नहीं सकिया बेचारा, जुपिया होया ही डिग पिया। ता कबीर जी नेड़े जाके ना वेख्या, बई ये कौन बद किस्मत रूह है जिन्हू एडी सजा मिल रही है, ਏਡੀ ਸਜ਼ਾ ਮਿਲਦੀ ਹੈ ਜਿਹੜੇ ਸਿਮਰਨ ਨਹੀਂ ਕਰਦੇ, ਨਾਮ ਨਹੀਂ ਜਪਦੇ। ਮਾਲਕ ਦਾ ਖਾਈ ਤਾਂ ਜਾਂਦੇ ਹਨ ਪਦਾਰਥ, ਉਹ ਵੀ ਕਰ ਲਵਾਂ ਆਹ ਵੀ ਕਰ ਲਵਾਂ, ਪਰ ਨਾਮ ਨਹੀਂ ਜਪਣਾ ਤਾਂ ਫਿਰ ਇਹੋ ਜਿਹੀ ਸਜ਼ਾ ਦੇਸ਼ ਲੰਬੇ ਲੰਬੀਆਂ ਉਮਰਾਂ ਵਿੱਚ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਈ ਹੈ ਦੇਸ਼ ਲੰਮੇ, ਐਸੀਆਂ ਸਜ਼ਾਵਾਂ ਮਿਲਦੀਆਂ ਹਨ। ਕਬੀਰ ਜੀ ਨੇ ਅੰਤਰ ਦ੍ਰਿਸ਼ਟੀ ਨਾਲ ਤੱਕਿਆ, ਬਈ ਇਹ ਕੌਣ ਬਦਕਿਸਮਤ ਰੂਹ ਹੈ ਜਿਹਨੂੰ ਏਡੀ ਸਜ਼ਾ ਮਿਲ ਰਹੀ ਹੈ, ਤੇ ਜਦੋਂ ਅੰਤਰ ਦ੍ਰਿਸ਼ਟੀ ਨਾਲ ਤੱਕਿਆ ਤੇ ਇਹ ਤਾਂ ਉਹੀ ਸ਼ੇਠ ਦੀ ਰੂਹ ਹੈ। ਤਾਂ ਕਬੀਰ ਸਾਹਿਬ ਇਸ ਬੈਲ ਦੇ ਨੇੜੇ ਹੋ ਕੇ ਉਹਦੇ ਕੰਨ ਵਿੱਚ ਕੁਝ ਕਹਿ ਰਹੇ ਹਨ, ਕਹਿਣ ਲੱਗੇ ਸ਼ੇਠਾ ਹੁਣ ਦੱਸ, ਹੁਣ ਤੇਰਾ ਕੀ ਹਾਲ ਹੈ, ਹੁਣ ਤੂੰ ਨਾਮ ਜਪ ਸਕਣਾ, ਸੇਵਾ ਕਰ ਸਕਣਾ, ਕਰ ਸਕਣਾ ਕੁਝ। ਜਿਨ ਭਗਤਨ ਕਾ ਕਿਹਾ ਨਾ ਮਾਨੋ, ਕੀਓ ਆਪਣਾ ਪਈ ਹੈ, ਜਿਨ੍ਹਾਂ ਨੇ ਮਹਾਂਪੁਰਖਾਂ ਦਾ ਕਿਹਾ ਨਹੀਂ ਮੰਨਿਆ, ਫਿਰ ਉਹਨਾਂ ਦਾ ਇਹੀ ਹਾਲ ਹੋਣਾ ਨਾ। ਤੇ ਸਾਰੇ ਲੋਕ ਜਿਹੜੇ ਸਨ ਨਾ ਇਕੱਠੇ ਹੋਏ ਹੋਏ, ਉਹ ਹੈਰਾਨ ਹੋ ਕੇ ਕਬੀਰ ਜੀ ਨੂੰ ਪੁੱਛਣ ਲੱਗੇ, ਮਹਾਰਾਜ ਇਹ ਬੈਲ ਨਾਲ ਗੱਲਾਂ ਕਰ ਰਹੇ ਸੀ? ਕਹਿਣ ਲੱਗੇ, ਹਾਂ ਇਹ ਉਹ ਰੂਹ ਹੈ ਜਿਹੜਾ ਸੇਠ ਹੀਰੇ ਜਵਾਹਰਾਤਾਂ ਦੇ ਮੋਤੀਆਂ ਦਾ ਕੰਮ ਕਰਦਾ ਸੀ। ਅਖੇ ਜੀ ਉਹ ਤਾਂ 2-3 ਸਾਲ ਹੋ ਗਏ ਨੇ, ਗੁਜ਼ਰ ਗਿਆ ਹੋਇਆ। ਕਹਿਣ ਲੱਗੇ ਇਹ ਉਹੀ ਰੂਹ ਹੈ, ਪਰ ਜੂਨੀ ਬੈਲ ਦੀ ਪਈ ਹੈ, ਇਸ ਲਈ ਬੈਲ ਬਣਨਾ ਪਿਆ ਕਿ ਸਿਮਰਨ ਨਹੀਂ ਕੀਤਾ, ਕੋਈ ਚੰਗਾ ਕਰਮ ਨਹੀਂ ਕੀਤਾ। 4 ਪਾਉ ਕਬੀਰ ਜੀ ਕਹਿੰਦੇ ਹਨ ਇਸ ਬੈਲ ਨੂੰ, ਬਈ ਹੁਣ ਤੇਰੇ 4 ਪੈਰ ਹਨ, 2 ਸਿੰਘ ਤੇਰੇ ਸਿਰ ਤੇ ਹਨ, 45 ਤੇਰੇ ਕੰਧ ਤੇ ਪਾਈ ਹੋਈ ਹੈ, ਤੇਰੇ ਨੱਕ ਨੂੰ ਵੀ ਵਿੰਨਿਆ ਹੋਇਆ ਨਕੇਲ ਪਾ ਕੇ, ਤੇ ਮਾਲਕ ਜਦੋਂ ਤੈਨ ਬਿਠਾਉਂਦਾ ਸੋਟਾ ਪਹਿਲੇ ਮਾਰਦਾ, ਬਿਠਾਉਂਦਾ ਪਿੱਛੇ ਹੈ, ਤੇ ਜਦੋਂ ਉਠਾਉਣਾ ਹੋਵੇ ਤਾਂ ਵੀ ਸੋਟਾ ਪਹਿਲੇ ਪੈਂਦਾ ਤੇ ਉਠਾਉਂਦਾ ਬਾਅਦ ਵਿੱਚ ਹੈ, ਤੇ ਹੁਣ ਤੇਰਾ ਇਹ ਹਾਲ ਹੈ, ਦੱਸ ਭਾਈ ਹੁਣ ਸਿਮਰਨ ਕਰ ਸਕਣਾ, ਉਚਾਰਨ ਕਰੋ ਸ੍ਰੀ। 4 ਪਾਉ 2 ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰੇਹੀ, ਜਤ ਕਤ ਮੂੰਡ ਲਕਈਐ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਕਬੀਰ ਜੀ ਕਹਿੰਦੇ ਨੇ ਹਰੀ ਦਾ ਸਿਮਰਨ ਨਹੀਂ ਕੀਤਾ, ਤੇਰੇ ਲਈ ਬੈਲ ਦੀ ਜੂਨੀ ਤਿਆਰ ਹੈ। ਤਾਂ ਫਿਰ ਸਾਰੇ ਸੇਵਕਾਂ ਨੇ ਜਦੋਂ ਇਹ ਕਹਾਣੀ ਸੁਣੀ ਤਾਂ ਕਹਿਣ ਲੱਗੇ, ਮਹਾਰਾਜ ਅਸੀਂ ਕਿਵੇਂ ਬਚ ਸਕਦੇ ਹਾਂ, ਸਾਨੂੰ ਰਸਤਾ ਦੱਸੋ, ਸਾਡੇ ਤੇ ਇਹ ਦਿਨ ਨਾ ਆਵੇ ਜੋ ਸੇਠ ਤੇ ਆਇਆ। ਤਾਂ ਕਬੀਰ ਜੀ ਕੀ ਕਹਿ ਰਹੇ ਹਨ? ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ, ਸਾਧ ਸੰਗਤ ਤਰ ਜਾਏਗਾ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ, ਮਨ ਰਾਮ ਸਿਮਰ ਪਛਤਾਏਗਾ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ, ਕਿਆ ਮੁਖ ਲੈ ਕੇ ਜਾਏਗਾ।